हे सतगुरु जी, जे मैं सोहना जी नूं मिला ते उन्हां दी सुरत नूं जीवन रौण नाल भरन विच यतन करा तां श्री जीओ नूं कोई इतराज ते नहीं, आप जी दी आग्या होवे तां? सतगुरु जी गंभीर और थोड़ी जी मुस्कुराहट विच, जीता जी इस तों वध भलाई की हो सकती है, मैं खुश हाँ और मैनू भेजण वाला इस विच खुश है। साडा बाबा आखदा है ना, जन नानक धूड़ मंगै तिस गुर सिख की, जो आप जपै अवरह नाम जपावै। किसी नू जी दान देना, किसी दे मुरदेपन विच जीवन दी नवी रूह फूकना वाहिगुरु नू सब तो प्यारा काम है। अंदरले विच जीवन लहर आ के जो जान पैंदी है उस नू तां जीवना कहिदा है। सो जीवत जहे जीवत जपिया, सो जीविया जिस मन वसिया सोए, नानक अवर न जीवै कोई। जो ये जीवन जीवंदे हन उही जीवंदे हन, बाकी होर मृतक है संसार। जीवदियां रूहां इस जीवन वाले अकाल रूपी ब्रिश दियां डालियां हन, इन्हां दी कहनी करनी दी तार साईं नाल सांझी गमकार पैदा करदी है ते अपनी तस्वीर विच ਉਹ ਅਸਰ ਰੱਖਦੀ ਹੈ। ਇਹੋ ਕਾਰਨ ਹੈ ਕਿ ਉਸ ਜਿਉਂਦੇ ਸਿੱਖ ਦੇ ਵਾਕ ਅਟਲ ਹਨ। ਮਾਤਾ ਜੀ ਆਪ ਕਰਨ ਕਾਰਨ ਹੋ, ਆਪ ਦਾ ਬਿਰਧ ਪਤ ਪਾਵਨ ਹੈ, ਅਸੀਂ ਸਭ ਮ੍ਰਿਤਕ ਸਾਂ ਜੀ, ਤੁਸਾਂ ਮਿਹਰ ਕਰਕੇ ਜਵਾਇਆ ਹੈ। ਸਾਡੀਆਂ ਭੁੱਲਾਂ 'ਤੇ ਕੀ ਹੈਰਾਨੀ, ਭੁੱਲ ਤਾਂ ਸਾਡਾ ਰੂਪ ਹੈ। ਮੇਰੀ ਇਹ ਬਿਨੈ ਨਹੀਂ ਕਿ ਆਪਣੀ ਪ੍ਰਤਿਗਿਆ ਭੰਗ ਕਰੋ, ਪਰ ਮੈਨੂੰ ਪ੍ਰਸੰਨਤਾ ਅਤੇ ਬਲ ਬਖਸ਼ੋ ਜੋ ਮੈਂ ਇਸ ਜਿਉੜੇ ਨੂੰ ਆਪ ਦੇ ਦਰ ਜੋਗਾ ਕਰ ਸਕਾਂ। ਕਲਗੀਆਂ ਵਾਲੇ ਕਹਿਣ ਲੱਗੇ, ਜੀਤ ਜੀ ਵਾਹਿਗੁਰੂ ਬਲ ਦੇਵੇ, ਤੁਸੀਂ ਇਸ ਜੋੜੀ ਦਾ ਸੰਕਟ ਹਰੋ। ਪਰਮਾਰਥ ਨੂੰ ਗੁਰਬਾਣੀ ਵਿੱਚ ਖੰਡੇ ਦੀ ਧਾਰ ਲਿਖਿਆ ਹੈ। ਇਸ ਦਾ ਅਰਥ ਧਾਰ ਵਾਂਗੂ ਚੁਭਣ ਵਾਲਾ ਨਹੀਂ, ਪਰ ਇਤਨਾ ਬਰੀਕ ਅਤੇ ਸੂਖਮ ਹੈ ਕਿ ਜਿੰਨੀ ਖੰਡੇ ਦੀ ਧਾਰ ਹੁੰਦੀ ਹੈ ਐਸੀ ਸੂਖਮ ਧਾਰਾ 'ਤੇ ਤੁਰਨਾ ਔਖਾ ਹੁੰਦਾ ਹੈ, ਕਿਸੇ ਨਾ ਕਿਸੇ ਪਾਸੇ ਉੱਲਰ ਜਾਈਦਾ ਹੈ। ਕਈ ਪਰਮਾਰਥੀ ਲੋਕ ਸੰਸਾਰ ਤੋਂ ਬੈਰਾਗ ਕਰਦੇ ਆ ਅਤੇ ਫਿਰ ਇੰਨੇ ਓਪਰੇ ਹੋ ਜਾਂਦੇ ਹਨ ਕਿ ਉਹਨਾਂ ਦਾ ਸੁਭਾਅ ਗੁਸੈਲਾ ਅਤੇ ਗਮਰੁੱਠਾ ਜਿਹਾ ਹੋ ਜਾਂਦਾ ਹੈ, ਕਈ ਢੱਠੇ ਜਿਹੇ ਮਨ ਵਾਲੇ ਹੋ ਜਾਂਦੇ ਹਨ। ਦੂਜੇ ਪਾਸੇ ਜੋ ਲੋਕ ਪਰਮੇਸ਼ੁਰ ਪਿਤਾ ਨੂੰ ਭੁੱਲਦੇ ਹਨ ਉਹ ਖੁਦਗਰਜ ਹੋ ਜਾਂਦੇ ਹਨ। ਖੁਦਗਰਜੀ ਦੇ ਕਾਰਨ ਸ੍ਰਿਸ਼ਟੀ ਲਈ ਦੁਖਦਾਈ ਅਤੇ ਆਪੇ ਲਈ ਪੈਰ ਕੁਹਾੜਾ ਮਾਰਨ ਵਾਲੇ ਬਣਦੇ ਹਨ। ਪਰ ਕਈ ਐਸੇ ਵੀ ਹਨ ਕਿ ਉਹ ਨਿਰਾ ਪਰਉਪਕਾਰ ਕਰਦੇ ਹਨ, ਉਹਨਾਂ ਦੀ ਸੁਰਤ ਖਿੰਡਾਓ ਵਿੱਚ ਰਹਿੰਦੀ ਹੈ ਅਤੇ ਜਿਨ੍ਹਾਂ ਦਾ ਭਲਾ ਕਰਦੇ ਹਨ ਉਹਨਾਂ ਵਿੱਚ ਹੀ ਰੁੱਝ ਕੇ ਆਪੇ ਤੋਂ ਗੁਆਚ ਜਾਂਦੇ ਹਨ। ਅਸਲ ਵਿੱਚ ਇਹ ਦੂਜਿਆਂ ਨੂੰ ਪਿਆਰ ਨਹੀਂ ਕਰਦੇ, ਆਪਣੀ ਹਾਂ ਨੂੰ ਕਰਦੇ ਹਨ ਜੋ ਲੋਕਾਂ ਦੀ ਵਾਹ ਵਾਹ 'ਤੇ ਪਲਦੀ ਹੈ। ਦੋਹਾਂ ਤਰ੍ਹਾਂ ਦੇ ਔਗਣਾਂ ਤੋਂ ਬਚਣ ਲਈ ਗੁਰੂ ਜੀ ਦਾ ਵਾਕ ਹੈ, ਏਕ ਪਿਤਾ ਏਕ ਸਿੱਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਪਾਓ ਵਾਹਿਗੁਰੂ ਨੂੰ ਪਿਤਾ ਸਮਝੋ, ਆਪ ਨੂੰ ਬੱਚਾ ਅਤੇ ਬਾਕੀਆਂ ਨੂੰ ਆਪਣੇ ਭਰਾਓ ਭੈਣ ਸਮਝ ਕੇ ਭਲਿਆਈ ਦੀ ਵਰਤਨ ਕਰੋ। ਐਸਾ ਕਰਨ ਵਾਲੇ ਜੋ ਸ੍ਰਿਸ਼ਟੀ ਪ੍ਰੇਮ ਕਰਦੇ ਹਨ ਹਾਂ ਲਈ ਨਹੀਂ ਕਰਦੇ, ਪਰ ਵਾਹਿਗੁਰੂ ਦੇ ਪ੍ਰੇਮ ਅਤੇ ਹੁਕਮ ਵਿੱਚ ਕਰਦੇ ਹਨ। ਉਹ ਜੋ ਭਲਿਆਈ ਨੇਕੀ ਪੁੰਨ ਕਰਮ ਕਰਦੇ ਹਨ ਸਾਈਂ ਨੂੰ ਅਰਪਦੇ ਹਨ, ਇਉਂ ਹਾਂ ਤੋਂ ਬਚ ਜਾਂਦੇ ਹਨ। ਇਹ ਖੰਡੇ ਦੀ ਧਾਰ 'ਤੇ ਤੁਰਨਾ ਹੈ, ਕਿਉਂਕਿ ਗੁਰੂ ਜੀ ਦਾ ਵਾਕ ਹੈ ਨਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਭਾਵ ਉਹਨਾਂ ਵਿੱਚੋਂ ਉਪਕਾਰ ਚਸ਼ਮੇ ਦੀ ਉਛਲਣ ਵਾਂਗੂ ਆਪੇ ਅਤੇ ਸਹਿਜ ਸੁਭਾਅ ਪਿਆ ਹੁੰਦਾ ਹੈ, ਹਾਉ ਦੇ ਧੱਕੇ ਦੀ ਲੋੜ ਨਹੀਂ ਰੱਖਦਾ। ਜੀਵਨ ਲਗਾਤਾਰੀ ਸ਼ੈ ਹੈ, ਇਹ ਜੀਵਨ ਰੂਹਾਨੀ ਜ਼ਿੰਦਗੀ ਦੀ ਲਗਾਤਾਰੀ ਸ਼ੈ ਹੈ, ਇਹ ਜੀਵਨ ਲਗਾਤਾਰੀ ਚਸ਼ਮੇ ਵਾਂਗੂ ਲਗਾਤਾਰਤਾ ਅਤੇ ਸੁੱਤੇ ਸੁਭਾਅ ਆਪਣੇ ਆਪ ਹੁੰਦਾ ਹੈ। ਆਪ ਸੀਤਲ ਸੁਖ ਰੂਪ ਅਤੇ ਸੁਖ ਸੀਤਲਤਾ ਦਾ ਦਾਤਾ ਬਣ ਜਾਂਦਾ ਹੈ। ਮੋਇਨਾ ਅਤੇ ਸੋਇਨਾ ਇਸ ਜੀਵਨ ਪਥ ਤੇ ਨਹੀਂ ਸਨ ਅਜੇ ਤੁਰੇ। ਉਹ ਕਰਮ ਕਾਂਡੀ ਪੂਜਾ ਅਰਚਾ ਵਿੱਚ ਲੱਗੇ ਹੋਏ ਸੀ। ਜੀਵਨ ਰੋ ਨਹੀਂ ਰੁਕੀ ਸੀ, ਕੇਵਲ ਕਰਮ ਕਾਂਡ ਵਿੱਚ ਮਨ ਕਰੜਾਈ ਫੜ ਗਿਆ। ਇਸ ਕਰਕੇ ਜਿਉਂਦੇ ਇਨਸਾਨ ਦੇ ਕਸ਼ਟ ਵਿੱਚ ਸੁਰਤ ਨੇ ਦੋ ਘੁੱਟ ਪਾਣੀ ਦੇਣ ਦਾ ਉਛਾਲ ਨਾ ਖਾਧਾ। ਹੁਣ ਇਸ ਕੜ ਤੋੜਨ ਦਾ ਉਪਰਾਲਾ ਗੁਰੂ ਕੇ ਦੁਆਰੇ ਹੋ ਰਿਹਾ ਹੈ। ਸ੍ਰੀ ਜੀਤ ਜੀ ਦਾ ਆਪਣੇ ਆਤਮਾ ਵਿੱਚ ਅਡੋਲ ਰਹਿਣਾ, ਸਾਈਂ ਧਿਆਨ ਵਿੱਚ ਸਾਵਧਾਨ ਰਹਿਣਾ, ਜੀਵਨ ਦੇ ਹੁਲਾਰੇ ਟਿਕਵੇਂ ਵੇਗ ਵਿੱਚ ਜਾਰੀ ਰਹਿਣੇ ਅਤੇ ਸਹਿਸਵਾ ਉਹਨਾਂ ਤੋਂ ਪਿਆਰ ਅਤੇ ਭਲਿਆਈ ਹੁੰਦੀ ਰਹਿਣੀ, ਉਹਨਾਂ ਦਾ ਜੀਵਨ ਸੀ। ਇਸੇ ਕਰਕੇ ਪਿਆਰ ਨਾਲ ਲੋਕ ਆਪ ਜੀ ਨੂੰ ਅੰਮੀ ਜੀ ਸੱਦਦੇ ਸਨ। ਮਾਤਾ ਜੀ ਦਾ ਮੋਹਨਾ ਨਾਲ ਪਿਆਰ ਉਹਨਾਂ ਦੇ ਪ੍ਰੇਮ ਦਾ ਇੱਕ ਨਮੂਨਾ ਸੀ। ਜਦ ਤੋਂ ਸ੍ਰੀ ਅੰਮੀ ਜੀ ਨੂੰ ਇਹ ਪਤਾ ਲੱਗ ਗਿਆ, ਤਦ ਤੋਂ ਮੋਹਨਾ ਨੂੰ ਸੱਦ ਘੱਲਣਾ, ਕਦੇ ਬਾਗ ਸੈਰ ਨੂੰ ਗਏ ਉਹਨਾਂ ਦੀ ਕੁੱਲੀ ਵਿੱਚ ਆਪ ਜਾਣਾ, ਸਤਸੰਗ ਦੀ ਵਾਰਤਾਲਾਪ ਕਰਨੀ ਅਤੇ ਸਭ ਤੋਂ ਵਧੀਕ ਆਪਣੇ ਚਿੱਤ ਦੀ ਅਸਰ ਵਾਲੀ ਅਸੀਸ ਅਤੇ ਉੱਚੀ ਸ਼ੋਅ ਦੇਣੀ ਅਤੇ ਸੁਰਤ ਨਾਲ ਸੁਰਤ ਨੂੰ ਉੱਚਿਆਂ ਕਰਨਾ। ਹੌਲੇ ਹੌਲੇ ਮਾਤਾ ਜੀ ਦੇ ਪ੍ਰੇਮ ਨੇ ਮੋਹਨਾ ਵਿੱਚ ਵਾਹਿਗੁਰੂ ਜੀ ਦੇ ਸਿਮਰਨ ਦਾ ਐਸਾ ਨਿਵਾਸ ਕਰਾਇਆ ਕਿ ਠੰਡ, ਸ਼ਾਂਤੀ, ਰਸ, ਮਿਠਾਸ ਅਤੇ ਸਵਾਦ ਜਿਹਾ ਇੱਕ ਮਿਲਵਾਂ ਜਿਹਾ ਮੱਧਮ ਲਹਿਰਾਓ ਉਸਦੇ ਅੰਦਰ ਪੈਦਾ ਹੋ ਗਿਆ। ਇਹੋ ਦਸ਼ਾ ਸੋਹਨਾ ਜੀ ਦੀ ਸੀ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਾਉ ਗਿਆ, ਜੀਵਨ ਪਦਵੀ ਪਾਏ। ਉਹ ਜੋ ਨਿੱਜ ਨੂੰ ਸਮਰਪਿਤ ਸਮਝਦੀ ਸੀ, ਉਹ ਜੋ ਸਰਵੰਸ ਦਾਨ ਕਰਕੇ ਸੁੱਖ ਨੂੰ ਪਹੁੰਚੀ ਸੀ, ਉਹ ਜਿਨ੍ਹਾਂ ਨੂੰ ਵਿਦਿਆ ਅਤੇ ਸੂਖਮ ਗੁਣਾਂ ਨੇ ਠੰਡ ਨਹੀਂ ਸੀ ਪਾਈ, ਉਹ ਜੋ ਸਾਧਨਾ ਅਤੇ ਨਿਰਤਕਾਰੀਆਂ ਨਾਲ ਵੀ ਠਾਕਰ ਤੋਂ ਅਤ੍ਰਿਪਤ ਰਹੇ, ਨਿਮਾਣੇ ਹੋ ਕੇ ਹੁਣ ਸਤਸੰਗ ਦੁਆਰੇ ਆ ਟੱਠੇ ਅਤੇ ਜੀਉ ਉੱਠੇ। ਕਬੀਰ, ਮੋਹੇ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਹੁਣ ਦੋਹਾਂ ਦੀ ਚਿੱਤ ਬ੍ਰਿਤੀ ਖੰਡਾਓ ਵਿੱਚ ਘੱਟ ਜਾਂਦੀ ਹੈ, ਹੌਕੇ ਵਿੱਚ ਨਹੀਂ ਪੈਂਦੀ, ਇੱਕ ਮੱਧਮ ਵੇਗ ਦਾ ਲਗਾਤਾਰ ਰਸ ਅੰਦਰ ਰਹਿੰਦਾ ਹੈ, ਸਿਮਰਨ ਵਿੱਚ ਜਰਮੀ ਖਿੱਚ ਲੱਗੀ ਰਹਿੰਦੀ ਹੈ, ਦਰਸ਼ਨ ਦੀ ਸਿੱਕ ਅੱਗੇ ਨਾਲੋਂ ਬਹੁਤੀ, ਪਰ ਉਸ ਵਿੱਚ ਨਿਰਾਸ਼ਾ ਨਹੀਂ ਹੈ, ਟੋਟ ਨਹੀਂ ਹੈ, ਸ਼ੁਕਰ ਅਤੇ ਆਸ ਹੈ, ਔਰ ਆਸ ਦੇ ਹੁਲਾਰਿਆਂ ਵਿੱਚ ਵਿਸ਼ਵਾਸ ਹੈ, ਨੈਣ ਸ਼ਹਿਬਰਾ ਲਾਉਂਦੇ ਹਨ ਪਰ ਸ਼ੁਕਰ ਵਿੱਚ। ਜੇਤੇ ਸਾਸ ਸਾਸ ਹਮ ਲੇਤੇ, ਤੇਤੇ ਹੀ ਗੁਣ ਗਾਇਆ, ਨਿਮਖ ਨਾ ਵਿਛਰੈ ਘਰੀ ਨਾ ਵਿਛਰੈ, ਸਦ ਸੰਗੇ ਜਤ ਜਾਇਆ। ਇਸ ਤਰ੍ਹਾਂ ਕਰਦਿਆਂ ਸਮਾਂ ਲੰਘਦਾ ਗਿਆ, ਇਹਨਾਂ ਦੇ ਅੰਦਰ ਦੀ ਵਿਧੀ ਪੱਕਦੀ ਗਈ, ਮੌਤ ਨਦੀ ਦੇ ਪਾਰ ਉਰਾਰ ਚਿੱਤ ਗੇੜੇ ਲਾਉਣ ਲੱਗ ਪਿਆ। ਐਂ ਜਾਪੇ ਕਿ ਇਸ ਭਵਨ ਦਾ ਇੱਕ ਠਾਕੁਰ ਹੈ, ਜਿਸ ਦੀ ਠੁਕਰਾਈ ਮੌਤ ਨਦੀ ਦੇ ਪਾਰ ਉਰਾਰ ਹੈ, ਉਹ ਠਾਕੁਰ ਜਿਸ ਨੂੰ ਚਾਹੇ ਪਾਰ ਸੱਦੇ, ਜਿਸ ਨੂੰ ਚਾਹੇ ਉਰਾਰ ਸੱਦੇ। ਮੌਤ ਕੋਈ ਦੁਖਦਾਈ ਸ਼ੈ ਨਹੀਂ ਹੈ, ਇਹ ਤਾਂ ਪੁਲ ਹੈ, ਨਾ ਇਹ ਵਿਨਾਸ਼ ਹੈ, ਨਾ ਇਹ ਪੱਕਾ ਵਿਛੋੜਾ ਹੈ। ਇਹ ਵੀ ਕਦੀ ਕਦੀ ਭਾਸੇ ਕਿ ਜੋ ਸਿਮਰਨ ਵਿੱਚ ਜੀਵੇ ਹਨ ਉਹਨਾਂ ਲਈ ਵਿਛੋੜਾ ਨਹੀਂ ਹੈ। ਸਾਈਂ ਨਾਲੋਂ, ਸਾਈਂ ਦੇ ਪਿਆਰਿਆਂ ਨਾਲੋਂ ਕੋਈ ਵਿਛੋੜਾ ਨਹੀਂ, ਨਾ ਸਤਿਗੁਰੂ ਨਾਲੋਂ। ਇਹ ਜੋ ਸਤਸੰਗ ਹੈ ਨਾ, ਇਹ ਸਿਮਰਨ ਕਰਦਿਆਂ ਸਤਸੰਗ ਕਰਦਿਆਂ ਇਸ ਨਦੀ ਦਾ ਪੁਲ ਬਣ ਜਾਂਦੇ ਹਨ, ਜੋ ਵਿਛੋੜਦੇ ਨਹੀਂ, ਭਾਵੇਂ ਜੀਵਨ ਵਿੱਚ ਹੋ ਭਾਵੇਂ ਜੀਵਨ ਦੇ ਪਾਰ ਹੋ। ਕਬ ਹੋਂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬੌਰ ਨਾ ਆਵੈ। ਐਂ ਇੱਕ ਨਦੀ ਦੇ ਪਾਰ ਉਰਾਰ ਵਾਹਿਗੁਰੂ ਦੀਆਂ ਨਗਰੀਆਂ, ਉਹਨਾਂ ਵਿੱਚ ਆਉਣਾ ਜਾਣਾ ਦਿਸ ਕੇ ਮਨ ਭੈ ਬਰਬੇ ਕੋ ਨਿਕਲ ਗਿਆ ਤੇ ਜੀਵਨ ਅਤ ਸਵਾਦਲੀ ਤੇ ਰੰਗੀਲੀ ਦਾਤ ਲੱਗਣ ਲੱਗ ਪਿਆ। ਬਿਨ ਸਿਮਰਨ ਜੀਵਨ ਇੱਕ ਬਲਣਾ ਦਿਸੇ, ਜਿਸ ਤਰ੍ਹਾਂ ਚੁੱਲ੍ਹੇ ਵਿੱਚ ਲੱਕੜਾਂ ਦਾ ਬਲਣਾ, ਇਸ ਤਰ੍ਹਾਂ ਸਰੀਰ ਵਿੱਚ ਅੰਨ ਦਾਣੇ ਫਲਾਂ ਆਦਿ ਭੋਜਨਾਂ ਦਾ ਬਲਣਾ। ਪਰ ਹਾਂ, ਜਦ ਪ੍ਰਭੂ ਸਿਮਰਨ ਦਾ ਨਿਵਾਸ ਹੋ ਗਿਆ ਤਦ ਜੀਵਨ ਇੱਕ ਅਤ ਰਸਦਾਇਕ ਸਵਾਦਲਾ ਆਤਮ ਲਹਿਰਾ ਬਣ ਗਿਆ। ਜਿਸ ਦਾਤੇ ਨੇ ਮਨੁੱਖ ਜੀਵਨ ਰਚਿਆ ਉਸਨੇ ਇਸ ਨੂੰ ਪੀੜਾ ਨਹੀਂ ਸੀ ਦੱਸਿਆ, उसने ਇਹ ਦੁੱਖ ਰੂਪ ਨਹੀਂ ਸੀ ਬਣਾਇਆ ਸਗੋਂ ਅਸਾਂ ਜੋ ਰਚਨਹਾਰ ਨੂੰ ਵਿਸਾਰ ਕੇ ਮਰਨਹਾਰਾਂ ਤੇ ਵਿਛੜਨਹਾਰਾਂ ਨਾਲ ਪਿਆਰ ਪਾ ਲਿਆ ਉੱਥੋਂ ਹੀ ਦੁੱਖ ਜੰਮਿਆ ਮੋਹਨਾ ਸੋਨਾ ਨੂੰ ਵੀ ਹੁਣ ਜੀਵਨ ਰਸ ਰੂਪ ਨਜ਼ਰ ਆਵੇ ਸੁਰਤ ਜਿਉਂਦੀ ਹੋ ਗਈ ਜਿਉਂਦੀ ਸੁਰਤ ਜਿੱਧਰ ਤੱਕਦੀ ਹੈ ਸੁੰਦਰਤਾ ਰਸ ਤੇ ਸਵਾਦ ਫਰਾਟੇ ਮਾਰ ਰਿਹਾ ਜਿਸ ਰਚਨਹਾਰ ਨੂੰ ਕਰੜਾ ਹਾਕਮ ਖਿਆਲਦੇ ਸਨ ਸਹਿਮਾਂ ਵਿੱਚ ਰਹਿੰਦੇ ਸੀ ਉਹ ਸਦਾ ਪਿਆਰ ਕਰਨ ਵਾਲਾ ਦਿਸ ਪਿਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਜੀਉ ਪੀ ਸੁਰਤ ਰਚਨਹਾਰ ਨੂੰ ਹਾਕਮ ਅਤੇ ਦੰਡਦਾਤਾ ਨਹੀਂ ਥੱਕਦੇ ਜੀਉ ਪੀ ਸੁਰਤ ਨੂੰ ਉਹ ਪਿਤਾ ਉਹ ਮਾਤਾ ਉਹ ਬੰਧਪ ਉਹ ਭਰਾਤਾ ਉਹ ਪਿਆਰਾਂ ਦਾ ਪੁੰਜ ਮੇਰਾਂ ਦਾ ਸਾਈਂ ਬਖਸ਼ਿਸ਼ ਦਾ ਘਰ ਤਰੁੱਠਣ ਅਤੇ ਨਿਵਾਜਣ ਦਾ ਮੇਘ ਕੱਜ ਲੈਣ ਦਾ ਪਰਬਤ ਅਤੇ ਰੱਖ ਲੈਣ ਵਾਲਾ ਓਹਲਾ ਦਿਸ ਪੈਂਦਾ ਹੈ ਇਉਂ ਦੇ ਹੋ ਕੇ ਦੋਵੇਂ ਠਾਕਰ ਦੇ ਚੋਜਾਂ ਪਰ ਮੋਹਿਤ ਹੁੰਦੇ ਅਤੇ ਕੀਰਤਨ ਕਰਦੇ ਹਨ ਵਿਦਿਆ ਅਤੇ ਗੁਣ ਜਿੱਥੇ ਨਹੀਂ ਲੈ ਜਾਂਦੇ ਉੱਥੇ ਜੀ ਦਾਨ ਦਾ ਇੱਕ ਕਿਣਕਾ ਲੈ ਜਾਂਦਾ ਹੈ ਸੁਖੀ ਹਨ ਪਰ ਦਾਤੇ ਦਾ ਪਿਆਰ ਕਸਕਾ ਮਾਰਦਾ ਹੈ ਹੁਕਮ ਨਹੀਂ ਇਸ ਕਰਕੇ ਰਜ਼ਾ ਵਿੱਚ ਖੜ੍ਹੇ ਹਨ ਸੇਜੈ ਰਮਤ ਨੈਣ ਨਹੀਂ ਪੇਖੋਂ ਇਹ ਦੁੱਖ ਕਾਸੋਂ ਕੌਰੋ ਰੇ ਇਹਨਾਂ ਹੀ ਦਿਨਾਂ ਵਿੱਚ ਇੱਕ ਦਿਨ ਇੱਕ ਰਮਤਾ ਫਕੀਰ ਬਾਗ ਵਿੱਚ ਆ ਗਿਆ ਸਾਰੇ ਸੈਰ ਕਰਦਾ ਮੋਹਨਾ ਦੇ ਦਰਵਾਜ਼ੇ ਆ ਖੜਾਤਾ ਕਹਿਣ ਲੱਗਾ ਮਾਲਣ ਔਲਖ ਮਾਲਣ ਅਲਖ ਫਕੀਰ ਸਾਈਂ ਆਏ ਹਨ ਖੈਰ ਪਾ ਮੋਹਨਾ ਅੰਦਰੋਂ ਲੱਪ ਜਵਾਰ ਦੇ ਆਟੇ ਦੀ ਲਿਆਈ ਫਕੀਰ ਨੇ ਕਿਹਾ ਨਾ ਦੇਖਦੀ ਨਹੀਂ ਇਹ ਹੈ ਰੱਬ ਦਾ ਫਕੀਰ ਇਹ ਹੈ ਰੋਡਾ ਜਲਾਲੀ ਅੱਖ ਜੀ ਇਹ ਫੇਰੇ ਦੇਵੇ ਪੁੱਠੜੀ ਭਾਲੀ ਮਾਲਣ ਰੋਡਾ ਜਲਾਲੀ ਇਹ ਹੈ ਰੋਡਾ ਜਲਾਲੀ ਰੱਬ ਨੂੰ ਜੇ ਮੰਗੇ ਮੇਲੂ ਰੋਡਾ ਜਲਾਲੀ ਰੋਡਾ ਭਰ ਲੈਂਦਾ ਮੂੰਹ ਮੰਗੀ ਦਲਾਲੀ ਮਾਲਣ ਆਇਆ ਫਕੀਰ ਤੇਰੇ ਰੋਡਾ ਜਲਾਲੀ ਮੰਗੂ ਮੁਰਾਦ ਦੇਵੇ ਰੋਡਾ ਜਲਾਲੀ ਦੁਆਰੇ ਤੇ ਆਇਆ ਜਾਵੇ ਰੋਡਾ ਨਾ ਖਾਲੀ ਮਾਲਣ ਨਾਗਣ ਫਕੀਰ ਰੋਡਾ ਨਾਗਣੀ ਕਾਲੀ ਦੇ ਦੇ ਜੋ ਮੰਗੇ ਮੂੰਹ ਕੱਢੀ ਨਾ ਗਾਲੀ ਨਖਰੇ ਬਹਾਨੇ ਕਰ ਇਹਨੂੰ ਨਾ ਟਾਲੀ ਹੇ ਮਾਲਣ ਰੋਡਾ ਰਜਾ ਦੇ ਤੇਰਾ ਜੀਵੇਗਾ ਮਾਲੀ ਰੋਡਾ ਮੰਗੇ ਨਾ ਦਮ ਰੋਡਾ ਨਹੀਂ ਉਹ ਪਲਾਲੀ ਨਾਲ ਚਮਿਆਰਾਂ ਇਹਦੀ ਨਹੀਂ ਉਹ ਪਿਆਲੀ ਇਹ ਮਾਲਣ ਸਵਰਾਂ ਦੇ ਹੁਜਰੇ ਦਾ ਰੋਡਾ ਜਲਾਲੀ ਮਾਲਣ ਵੀ ਤਰੇ ਨਾਲੇ ਤਰੇਗਾ ਮਾਲੀ ਖਾਲੀ ਜੇ ਨਾ ਟੋਰਿਆ ਇਹ ਰੋਡਾ ਜਲਾਲੀ ਮਾਲਣ ਆਇਆ ਜਲਾਲੀ ਤੇਰੇ ਰੋਡਾ ਜਲਾਲੀ ਰੋਡਾ ਗੁਰਜ ਪਵਾਵੇ ਨੱਚੇ ਟੱਪੇ ਗਾਵੇ ਮੋਹਨਾ ਜਿਉਂ ਜਿਉਂ ਤੱਕੇ ਹੈਰਾਨ ਹੁੰਦੀ ਪਈ ਜਾਵੇ ਸਹਿਮ ਖਾਵੇ ਤੇ ਕੁਛ ਬੇਚੈਨ ਜੀ ਹੋਵੇ ਜਦੋਂ ਫਕੀਰ ਨੇ ਚੁੱਪ ਕੀਤੀ ਤੇ ਨੀਲੀਆਂ ਪੀਲੀਆਂ ਅੱਖਾਂ ਕਰਕੇ ਫੇਰੀਆਂ ਤਾਂ ਮੋਹਨਾ ਨੇ ਕਿਹਾ ਸਾਈਂ ਜੀਓ ਮੰਗੋ ਜੋ ਕੰਗਾਲਾਂ ਤੋਂ ਸਰੇਗਾ ਹਾਜ਼ਰ ਹੋ ਜਾ ਸੀ ਪਰ ਮਿਹਰ ਕਰਕੇ ਮੰਗਣਾ ਅਸੀਂ ਬਹੁਤ ਨਿਮਾਣੇ ਹਾਂ ਅਸੀਂ ਮੰਗਦੇ ਹਾਂ ਦਾਤੇ ਨਹੀਂ ਹੈ ਜੋ ਹੈ ਆਪਦਾ ਹੈ